ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮੇਰਾ ਵਾਲਿਆ ਮਿਹਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ। ਕਠਿਨ ਤਪੱਸਿਆ ਕੀਤੀ ਸੀ, ਪ੍ਰਗਟ ਗੁਰਾਂ ਦੀ ਦੇਹ ਸਮਝ ਗੁਰੂ ਗ੍ਰੰਥ ਦੀ ਸੇਵਾ ਕੀਤੀ ਸੀ, ਜਪਨ ਵਾਲਿਆਂ ਦੀ ਸੰਗਤ ਕਰਕੇ ਮੈਂ ਵੀ ਨਾਮ ਧਿਆਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ। ਤੇਰੇ ਦਰਸ਼ਨ जाग जाग दे जदों मनुख दे महापुरखां दा संग मिलदा महापुरखां दे बचन मन्निया शुभ कर्मां दा फुल खिलदा ला दरगाह विच होशी जाके सेव कमावा मेरा वालिया मेरे करी मैं तेरे दर्शन पावा नानक शरदी चरण धूड़ नू मैं मस्तक ते लावा तेरे दर्शन पावा नाम रतन संता को मिलता मन इच्छे फल पांदा तन संता तो मिलता मन इच्छे फल पांदा है होवन दूर मुश्किलां सबे तेरे दर जो आंदा सबे तेरे दर जो आंदा है हर जी ए कृपा करो मैं शब्द नाल लिव लावा हर जी ए कृपा करो मैं शब्द नाल लिव लावा मेरा वालिया मेरे करी मैं तेरे दर्शन पावा नानक सरदी चरण धूड़ नू मैं मस्तक ते लावा मेरा वालिया मेरे करी मैं तेरे दर्शन पावा महापुरख जिथे चरण टिकाउंदे हन करनी कमाई करदे हन नाम दी बरकत तीन थावां ते टिकदी है एक तां महापुरखां दी रचना ते एक जिस धरती ते बैठ के नाम जपदे हन ना वह धरती भी स्वर्ग बैकुंठ बन जाती है चरण धूड़ी हो जाती है वह धरती ते तीजी शक्ति दरगाह विच होंदी है जदों कोई जग्यासु जांदा है तां ए सच्चे वकील महापुरख पूर्ण महापुरख होवे पखंडी या डिब्बी ना होवे सास ग्रास भगती करन वाला होवे तां अगे खड़ोता हुंदा है जदों हिसाब होंदा है कोई नितनेम विच काटा होवे तां कहिंदा मेरे खजाने विचों ए काटा पूरा करके इस प्राणी नूं बैकुंठ धाम पहुंचा दिओ क्योंकि ए मेरा है। बाबा जी क्या करदे सन जे मनुख बचन नहीं मनदा महापुरख दा तां कोल बह के की मिल जाएगा महापुरख दे कोल बैठन लाल लई महापुरख दे बचन नाल रंग लगदा है जीवन सुधरदा इसते ऊपर नहीं विचार जाके मन बसिया नरंका जिन्हां दे हिरदे विच वस गया वाहेगुरु महापुरखां दा बचन मन लिया संतो सागर पार उतरी है जे कोई बचन कमावे संतन का सो गुर प्रसादी तरी है लोड़ ता है बचन कमाउण दी ते जे बचन नहीं कमाया ता कोल बह के कुछ नहीं बनदा महापुरखां दे पास जाइए भी सही ता निरहंकार होके जावे जे हंकार दान दा हंकार होवे सूरबीर होण दा हंकार होवे भगती दा हंकार होवे ता महापुरखां कोलों कुछ नहीं मिलदा भाई फैज जो बड़े पुरातन कीर्तनियां विचों शरोमणी कीर्तनियां होए हन भाई चांद भाई फैज एक वेरा बाबा जी दे पास आए बाबा जी कीर्तनियां दी बड़ी इज्जत करदे सन बड़ा सत्कार करदे सन जीव आया रागा सिया कोई कीर्तन सुना बाबा जी तो चोली अड लैदे सी वही आज कीर्तन नाल मेरी चोली भर दे क्योंकि महापुरख दी खुराक ही कीर्तन है ते भाई फैज दे मन विच हंकार आ गया कहन लगा ये सीधे साधे कीर्तन करन वाले हन इन्हां नूं कीर्तन दा की पता है ते पुछन लगा महाराज भई जो आप कहो मैं ओ राग सुनावां ओ शब्द सुनावां बाबा जी कहन लगे जो तेरा चित करदा है सुना दे नहीं महाराज आप दसो केड़ा राग सुनावां मैं दसो केड़ा राग मैनू नहीं आउंदा जदों ऐसे हंकार दे बचन कीते ते बाबा जी मन विच सोचिया आया गुरु नानक दे दर ते खाली चला जाएगा ये कुछ लैके जावे उदी गलती नूं महसूस करा देना जोड़ देना ये भी महापुरखां दा काम हुंदा है महाराज जेड़ा राग आप आखो मैं उही अलापन नूं तैयार हाँ बाबा जी ने गल का परना उतार के अपने अगे विशा दिता कहन लगे महापुरख भाई रागा सिया जे तू फिर राग अलापना ही है ता ऐसा राग अलाप आ परना पिया है एक माता है उदे सिर ते पति भी नहीं है उदा एक लोता पुत्र सी ओ भी गुजर गया है आ पिया हुआ ते ओ किवें वैन करदी है किवें कीरने करदी है ओ राग सुना मारू राग लाण लगा होर कई तरह दी सियाणपां करन लगा समा ही ना बने क्योंकि मन विच हंकार आ गया ना उचारण करो श्री ते फिर जदों हंकार मिटिया चरना ते देख पिया महाराज मैं नहीं सी पता कि आप किस अवस्था विच खेलदे हो मैं तां शब्द दी हाजरी भरन आया जदों निम्रता नाल किया तो फिर रागा सिया सुना कीर्तन फिर क्या रस बनिया क्या बैकुंठ दा आनंद आया संगतां नूं जे कीर्तनियां दे अंदर हंकार आ जावे मेरे वर्गा कौन है तो फिर जो जाने हो भगत ज्ञानी आगे ठाकुर तिल नहीं मानी कोई भी कलाकार है जे मन विच हंकार आ गया तो समझो उहदा अंत आ गया ते जितनी निम्रता विच रहेगा कोई कलाकार उदे गुण वधेंगे उदी शोभा वधेगी उदा संसार विच जस वधेगा तो बाबा जी कोल जदों निरहंकार होके कीर्तन कीता आनंद भर गया आख्या मैं ता इस थां दी चरण धूड़ी लैन आया नानक सर दी चरण धूड़ नूं मैं मस्तक ते लावां मेहरा वालिया मेर करी मैं तेरे दर्शन बाबा जी आ जेड़े गरीब कीर्ति जेड़े कीर्ति सिख होंदे सी किरत करन वाले अपने हाथ उना दे घर दा प्रसादा छकिया करदे सी
ਪੂਜ ਪਿਤਾ ਜੀ ਪਾਸੋਂ ਵੀ ਬਚਨ ਸੁਣੇ ਹਨ, ਔਰ ਜੋ ਬਾਬਾ ਜੀ ਦੇ ਸਤ ਸੰਗੀ ਸਨ ਉਹਨਾਂ ਕੋਲੋਂ ਵੀ ਸੁਣਿਆ ਕਿ ਬਾਬਾ ਜੀ ਜਦੋਂ ਚੰਗ ਵਿਗਿਆਨੇ ਗਏ ਤਾਂ ਪ੍ਰਸ਼ਾਦਾ ਬਣ ਕੇ ਜਾਂਦਾ ਸੀ ਗਰੀਬਾਂ ਦੇ ਘਰ। ਮੇਰੇ ਪੂਜ ਪਿਤਾ ਜੀ ਭਾਈ ਲਾਲ ਸਿੰਘ, ਮੇਰੇ ਸਤਿਕਾਰਯੋਗ ਮਾਤਾ ਜੀ ਨੂੰ ਬਾਬਾ ਜੀ ਨੇ ਵਿਧੀ ਦੱਸੀ ਬਈ ਇਸ ਤਰ੍ਹਾਂ ਸੁੱਚਮ ਸੁੱਚ ਹੋਵੇ ਤਾਂ ਸੱਚ ਪਾਈਏ, ਇਸ ਤਰ੍ਹਾਂ ਪ੍ਰਸ਼ਾਦ ਤਿਆਰ ਕਰਨਾ। ਅੰਮ੍ਰਿਤ ਵੇਲੇ ਉੱਠੋ, ਕਿਉਂਕਿ ਉਸ ਵੇਲੇ ਪੱਕੇ ਫਰਸ਼ ਨਹੀਂ ਸਨ ਹੁੰਦੇ, ਕੱਚੇ ਫਰਸ਼ ਹੁੰਦੇ ਸੀ, ਮਿੱਟੀ ਦਾ ਲੇਪਨ ਦਿਓ। ਫਿਰ ਆਪ ਦਾਣੇ ਧੋ ਕੇ ਜਿਹੜੇ ਸੁਕਾਏ ਹੁੰਦੇ ਸੀ ਨਾ ਉਹ ਪੀਸੋ, ਨਾਲੇ ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਕਿਸੇ ਨਾਲ ਗੱਲ ਨਹੀਂ ਕਰਨੀ। ਨਿਤਨੇਮ ਕਰਦਿਆਂ ਪ੍ਰਸ਼ਾਦ ਤਿਆਰ ਕਰਨਾ ਤੇ ਫਿਰ ਪੂਜ ਪਿਤਾ ਜੀ ਨੇ ਕੰਮ ਤੋਂ ਵਿਹਲੇ ਹੋ ਕੇ ਇਸ਼ਨਾਨ ਕਰਕੇ ਸਵਸਥ ਬਸਤਰ ਪਹਿਨ ਕੇ ਸਾਈਕਲ ਤੇ ਉਹ ਟਿਫਨ ਜੋ ਚਾਰ ਡੱਬਿਆਂ ਦਾ ਸੀ ਉਹ ਰੋਜ਼ ਦੇ ਰੋਜ਼ ਲੈ ਜਾਣਾ। ਭਾਈ ਉੱਤਮ ਸਿੰਘ ਜੀ ਜੋ ਹਜ਼ੂਰੀ ਸੇਵਾ ਕਰਦੇ ਸਨ ਉਹਨਾਂ ਨੇ ਉਹ ਥਾਲ ਸਜਾਉਣਾ ਤੇ ਬਾਬਾ ਜੀ ਨੇ ਗੁਰੂ ਨਾਨਕ ਨੂੰ ਪ੍ਰਤੱਖ ਭੋਗ ਲਵਾਉਣਾ, ਪ੍ਰਤੱਖ ਬੁਰਕੀਆਂ ਮੁੱਖ ਵਿੱਚ ਦੇਣੀਆਂ ਤੇ ਥੋੜਾ ਜਿਹਾ ਆਪ ਅੰਨ ਛਕਿਆ ਕਰਦੇ ਸੀ। ਇੱਕ ਦਿਨ ਭਾਈ ਭਗਵਾਨ ਦਾਸ ਜੋ ਬੜਾ ਸ਼ਾਹੂਕਾਰ ਸੀ, ਬੜੀਆਂ ਵੱਡੀਆਂ ਦੁਕਾਨਾਂ ਸਨ ਬਜਾਜ ਜੀ ਦੀਆਂ, ਉਹ ਰੋਜ਼ ਕਿਹਾ ਕਰਦਾ ਸੀ ਉੱਤਮ ਸਿੰਘ ਜੀ ਨੂੰ ਬਈ ਕਦੀ ਸਾਡਾ ਵੀ ਡੱਬਾ ਭੁਗਤਾ ਬਾਬਾ ਜੀ ਕੋਲ। ਤੇ ਇੱਕ ਦਿਨ ਉਸਨੇ 8 ਟਿਫਨ ਦਾ ਵੱਡਾ ਡੱਬਾ ਭੁਗਤਾਇਆ। ਭਾਈ ਉੱਤਮ ਸਿੰਘ ਨੇ ਥਾਲ ਵਿੱਚ ਸਜਾ ਦਿੱਤੀਆਂ, ਸੋਹਣੀਆਂ ਸਬਜ਼ੀਆਂ ਸਨ, ਸੋਹਣੇ ਪ੍ਰਸ਼ਾਦੇ ਬਣੇ ਹੋਏ ਤੇ ਜਦੋਂ ਬਾਬਾ ਜੀ ਲੈ ਕੇ ਗਏ ਗੁਰੂ ਸਾਹਿਬ ਦੇ ਕਮਰੇ ਵਿੱਚ ਤਾਂ ਝੱਟ ਬਾਹਰ ਆ ਗਏ, ਉੱਤਮ ਇਹ ਪ੍ਰਸ਼ਾਦਾ ਕਿੱਥੋਂ ਆਇਆ? ਕਿ ਜੀ ਭਗਵਾਨ ਦਾਸ ਦੇ ਘਰੋਂ ਆਇਆ। ਕਹਿਣ ਲੱਗੇ ਬੁਲਾਓ ਉਸਨੂੰ। ਭਗਵਾਨ ਦਾਸ ਨੂੰ ਬੁਲਾਇਆ ਗਿਆ, ਕਿਉਂ ਬਈ ਪ੍ਰਸ਼ਾਦਾ ਤੂੰ ਲਿਆ ਜੀ? ਮੇਰੇ ਪਾਤਸ਼ਾਹ ਕਹਿਣ ਲੱਗੇ ਫਿਰ ਇਹ ਕਿਹੜੀ ਕਮਾਈ ਹੈ, ਕੰਮ ਕੀ ਕਰਦੇ ਹੋ? ਕਿ ਜੀ ਬਜਾਜੀ ਦੀਆਂ ਹੱਟੀਆਂ ਹਨ। ਕਹਿਣ ਲੱਗੇ ਫਿਰ ਤੁਹਾਡੇ ਕੋਲੋਂ ਕੰਜਰ, ਕਲਾਲ, ਅਮੀਰ ਹੋਰ ਵੀ ਖਰੀਦਦੇ ਹੋਣਗੇ ਕੱਪੜਾ? ਜੀ ਆ ਜੀ, ਸਾਰੇ ਹੀ ਖਰੀਦਦੇ ਹਨ, ਕਿਉਂਕਿ ਸਭ ਤੋਂ ਵੱਡੀ ਹੱਟੀ ਮੇਰੀ ਹੈ ਬਜਾਜੀ ਦੀ। ਤੇ ਕਹਿਣ ਲੱਗੇ ਉਹਨਾਂ ਕੱਪੜਿਆਂ ਵਿੱਚੋਂ ਪ੍ਰਾਫਿਟ ਜਿਹੜਾ ਮਿਲਿਆ ਉਹਦਾ ਤੂੰ ਪ੍ਰਸ਼ਾਦ ਤਿਆਰ ਕੀਤਾ, ਕਿਆ ਉਹ ਪ੍ਰਸ਼ਾਦ ਗੁਰੂ ਨਾਨਕ ਛਕ ਲਏਗਾ? ਗੁਰੂ ਨਾਨਕ ਤਾਂ ਕਿਰਤੀਆਂ ਦਾ ਛਕਦਾ ਹੈ, ਜਿਹੜੇ ਹੱਥ ਦੀ ਕਿਰਤ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ, ਨਾਲੇ ਆਪਣੀ ਕਿਰਤ ਕਰਦੇ ਹੈ, ਉਸ ਕਿਰਤ ਵਿੱਚੋਂ ਜਿਹੜਾ ਪ੍ਰਸ਼ਾਦ ਬਣਦਾ ਉਹ ਗੁਰੂ ਨਾਨਕ ਛਕਦਾ। ਤੇ ਇੱਧਰ ਸਾਡੇ ਪਿਤਾ ਜੀ ਇੱਕ ਗੁੱਠ ਵਿੱਚ ਬੈਠੇ ਹੋਏ ਜਾਰ ਜਾਰ ਰੋਣ ਪਏ, ਇਹ ਮਾਂ ਪੁਰਖੋ ਸਾਡੇ ਗਰੀਬਾਂ ਦਾ ਤੁਸੀਂ ਬੁਰਕੀ ਕੋਈ ਭੋਜਨ ਮੂੰਹ ਨਾਲ ਲਾਉਂਦੇ ਹੋ ਤੇ ਅਸੀਂ ਆ ਜਾਂਦੇ ਹਾਂ ਗਰੀਬ, ਹੁਣ ਨਹੀਂ ਆਇਆ ਕਰਾਂਗੇ। ਰੋ ਰਹੇ ਸਨ। ਜਦੋਂ ਬਾਬਾ ਜੀ ਨੇ ਉਹ ਥਾਲ ਵਾਪਸ ਕਰਕੇ ਉਹ ਟਿਫਨ ਖੋਲਿਆ, ਜਿਸ ਟਿਫਨ ਵਿੱਚ ਸਤਿਕਾਰਯੋਗ ਪੂਜ ਮਾਤਾ ਜੀ ਨੇ ਭੋਜਨ ਤਿਆਰ ਕੀਤਾ ਸੀ, ਥਾਲ ਵਿੱਚ ਸਜਾਇਆ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਥਾਲ ਲੈ ਗਏ ਤੇ ਅੰਦਰ ਜਾ ਕੇ ਭੋਗ ਲਵਾਇਆ। ਪਿਤਾ ਜੀ ਨੂੰ ਬੜਾ ਪਿਆਰ ਕੀਤਾ। ਆਪ ਕਿਹਾ ਕਰਦੇ ਸਨ ਤੁਹਾਡੇ ਪੁੰਨਾਂ ਦਾ ਸਦਕਾ ਤਾਂ ਅਸੀਂ ਇੱਥੇ ਆਏ ਹਾਂ ਤੁਹਾਡੇ ਕੋਲ, ਉਚਾਰਨ ਕਰੋ ਸ੍ਰੀ। ਇਤਨੀ ਮਹਾਨ ਹਸਤੀ ਸਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਚਰਨ ਧੂੜੀ ਵੀ ਕਿਸੇ ਨੇ ਮਸਤਕ ਤੇ ਲਾ ਲਈ ਹੈ ਤੇ ਜਨਮਾਂ ਦੇ ਪਾਪ ਕੱਟੇ ਗਏ। ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਤੇਰੇ ਦਰਸ਼ਨ ਪਾਵਾਂ। ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਤੇਰੇ ਦਰਸ਼ਨ ਪਾਵਾਂ, ਮੈਂ ਤੇਰੇ ਦਰਸ਼ਨ। ਬਾਬਾ ਜੀ ਦੇ ਪਾਸ ਭਾਈ ਕਰਮ ਸਿੰਘ ਜੀ ਔਰ ਅਤਰ ਸਿੰਘ ਜੀ ਇਹ ਸਾਡੇ ਰਿਸ਼ਤੇਦਾਰ ਵੀ ਸਨ। ਜਦੋਂ ਬਾਬਾ ਜੀ ਜੰਗ ਮਗਿਆਣੇ ਆਏ ਤਾਂ ਇਹ ਦੋਨੋਂ ਪਿਓ ਪੁੱਤਰ ਬਾਬਾ ਜੀ ਦੇ ਮਾਲਿਸ਼ ਦੀ ਸੇਵਾ ਕਰਦੇ ਸੀ, ਸਿਰ ਵਿੱਚ ਮੱਖਣੀ ਲਾਉਣੀ, ਤੇ ਬਾਬਾ ਜੀ ਨੇ ਇਹਨਾਂ ਦਾ ਨਾਮ ਸੰਮਣ ਮੂਸਨ ਰੱਖਿਆ ਹੋਇਆ ਸੀ। ਤੇ ਰਸਤੇ ਵਿੱਚ ਆ ਰਹੇ ਸਨ, ਕਿਉਂਕਿ ਸਾਰੇ ਜਿਤਨੇ ਵੀ ਸਾਡੇ ਰਿਸ਼ਤੇਦਾਰ ਆਉਂਦੇ ਸਨ ਉਹ ਪ੍ਰਸ਼ਾਦਾ ਨਾਲ ਹੀ ਲੈ ਆਉਂਦੇ ਸਨ, ਕੋਈ ਅਚਾਰ ਰੱਖ ਕੇ, ਕੋਈ ਕੋਈ ਚੀਜ਼ ਰੱਖ ਕੇ। ਬਈ ਪ੍ਰਸ਼ਾਦਾ ਉੱਥੇ ਨਹੀਂ ਛਕਣਾ, ਜੇ ਸਤਸੰਗ ਕੀਤਾ ਤੇ ਪ੍ਰਸ਼ਾਦ ਛਕ ਲਿਆ ਤਾਂ ਫਿਰ ਬਈ ਫਲ ਤਾਂ ਉਹ ਲੈ ਗਿਆ ਜਿਹਨੇ ਪ੍ਰਸ਼ਾਦਾ ਛਕਾਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਤੰਦੂਰ ਦੀਆਂ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਫੁਲਕੀਆਂ, ਉਹਦੇ ਉੱਪਰ ਅਚਾਰ ਰੱਖਿਆ ਹੋਇਆ ਤੇ ਇੱਕ ਕੱਪੜੇ ਵਿੱਚ ਲਪੇਟਿਆ ਹੋਇਆ, ਤੇ ਮਨ ਵਿੱਚ ਸੋਚਦੇ ਆ ਰਹੇ ਹਨ ਰਸਤੇ ਵਿੱਚ। ਅਤਰ ਸਿੰਘ ਕਹਿੰਦਾ, ਬਾਪੂ ਕਦੇ ਬਾਬਾ ਜੀ ਸਾਡਾ ਵੀ ਭੋਜਨ ਛਕਣਗੇ, ਪਰ ਅਸੀਂ ਤਾਂ ਗਰੀਬ ਆਦਮੀ ਹਾਂ, ਕਿਵੇਂ ਛਕਾ ਸਕਦੇ ਹਾਂ, ਪਤਾ ਨਹੀਂ ਪ੍ਰਵਾਨ ਕਰਨ ਨਾ ਕਰਨ। ਤੇ ਕਰਮ ਸਿੰਘ ਜੀ ਕਹਿਣਗੇ, ਕਿਉਂ ਨਹੀਂ ਛਕਦਾ, ਉਹ ਜ਼ਰੂਰ ਛਕਣਗੇ ਕਦੇ ਨਾ ਕਦੇ, ਆਪ ਕਿਰਪਾ ਕਰਨਗੇ, ਤੂੰ ਨਿਰਾਸ਼ ਕਿਉਂ ਹੋਣਾ। ਇਹ ਜਦੋਂ ਪਹੁੰਚਦੇ ਸਨ ਨਾ ਮਹਾਂਪੁਰਖਾਂ ਦੀ ਕੁਟੀਆ ਤਾਂ ਇੱਕ ਕੰਡਿਆਲੀ ਜਿਹੀ ਹੁੰਦੀ ਸੀ ਜਿਹਦੀ ਦੀਵਾਰ ਕੀਤੀ ਹੋਈ ਬੱਟ ਦੀ, ਉਹਦੇ ਵਿੱਚ ਇਹ ਆਪਣੇ ਪ੍ਰਸਾਦੇ ਲੁਕੋ ਕੇ ਆਉਂਦੇ ਸੀ। ਜਦੋਂ ਬਾਬਾ ਜੀ ਦੀ ਸੇਵਾ ਕਰਨੀ ਵਿਹਲੇ ਹੋਣਾ ਤਾਂ ਫਿਰ ਉਹਦੇ ਵਿੱਚੋਂ ਪ੍ਰਸਾਦੇ ਚੁੱਕ ਕੇ ਉਹ ਅਚਾਰ ਨਾਲ ਛਕ ਲੈਣੇ। ਅੱਜ ਬਾਬਾ ਜੀ ਦੇ ਚਰਨਾਂ ਦੀ ਸੇਵਾ ਕੀਤੀ, ਮਾਲਿਸ਼ ਕੀਤੀ, ਸਿਰ ਵਿੱਚ ਮੱਖਣੀ ਲਾਈ, ਤੇ ਜਾਂ ਦੂਸਰੇ ਪਾਸੋਂ ਜਿੱਥੋਂ ਰੋਜ਼ ਨਿਕਲਦੇ ਸੀ ਆ ਕੇ ਵਾਪਸ ਪ੍ਰਸਾਦੇ ਚੁੱਕਦੇ ਸੀ, ਜਦੋਂ ਉੱਥੇ ਪਹੁੰਚੇ ਤਾਂ ਕੀ ਤੱਕਿਆ, ਬਾਬਾ ਜੀ ਆਪਣੇ ਹੱਥਾਂ ਨਾਲ ਉਹ ਗੰਢ ਖੋਲ ਰਹੇ ਹਨ ਪ੍ਰਸਾਦਿਆਂ ਦੀ ਜਿਸ ਕੱਪੜੇ ਵਿੱਚ ਲਪੇਟੇ ਹੋਏ ਸੀ। ਤੇ ਤੰਦੂਰ ਦੇ ਪ੍ਰਸਾਦੇ ਸਨ, ਉੱਪਰੋਂ ਪਰਦਾ ਉਤਾਰ ਕੇ ਥੋੜ੍ਹਾ ਅਚਾਰ ਲਾ ਕੇ ਖਾ ਰਹੇ ਹਨ। ਉਹ ਭਾਈ ਏਡੇ ਸਵਾਦੀ ਪ੍ਰਸਾਦੇ ਤੁਸੀਂ ਰੋਜ਼ ਛਕ ਜਾਂਦੇ ਹੋ ਤੇ ਮੈਨੂੰ ਕਦੇ ਪੁੱਛਿਆ ਹੀ ਨਹੀਂ, ਕਿਤਨਾ ਆਨੰਦ ਆ ਰਿਹਾ, ਕਿਤਨੀਆਂ ਖੁਸ਼ੀਆਂ ਦੇ ਰਹੇ ਸਨ ਬਾਬਾ ਜੀ ਉਸ ਵੇਲੇ ਉਹਨਾਂ ਨੂੰ। ਮਨ ਦੀ ਜਾਣਨ ਵਾਲੇ ਧੰਨ ਬਾਬਾ ਆਨੰਦ ਸਿੰਘ ਜੀ, ਜਿਨ੍ਹਾਂ ਨੇ ਲੋਕ ਪਰਲੋਕ ਦੇ ਸੁੱਖ ਬਖਸ਼ ਦਿੱਤੇ। ਇਸੇ ਲਈ ਉਸ ਥਾਂ ਦੀ ਚਰਨ ਧੂੜੀ ਅਸੀਂ ਮਸਤਕ ਤੇ ਲਾਉਂਦੇ ਹਾਂ। ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਭਾਈ ਕਰਮਚੰਦ ਜੀ ਮਹੰਤ ਜੋ ਸੇਵਾ ਪੰਥੀਆਂ ਵਿੱਚੋਂ ਬੜੇ ਸਾਸ ਗ੍ਰਾਸ ਭਗਤੀ ਕਰਨ ਵਾਲੇ ਸਨ, ਜੋ ਬਾਅਦ ਵਿੱਚ ਸੱਚਖੰਡ ਹਜ਼ੂਰ ਸਾਹਿਬ ਗਏ, ਮੱਥਾ ਟੇਕਿਆ, ਦਸ਼ਮੇਸ਼ ਪਿਤਾ ਦੇ ਬਚਨਾਂ ਦੀ ਆਵਾਜ਼ ਆਈ, ਮਹੰਤ ਜੀ ਹੁਣ ਅੰਮ੍ਰਿਤ ਛਕ ਲਓ, ਸਿੰਘ ਸੱਜ ਜਾਓ। ਅਤੇ ਫਿਰ ਸਿੰਘ ਸੱਜ ਗਏ, ਉਹਨਾਂ ਦਾ ਨਾਂ ਹਰਦਰਸ਼ਨ ਸਿੰਘ ਜੀ, ਮਹੰਤ ਹਰਦਰਸ਼ਨ ਸਿੰਘ ਜੀ ਪਿਆ। ਬੜੀ ਕਰਨੀ ਕਮਾਈ ਵਾਲੇ ਸਨ ਇਹ ਜੰਗ ਵਿਗਿਆਨੀ ਰਹਿੰਦੇ ਸੀ। ਔਰ ਇੱਕ ਵੇਲਾ ਇਹਨਾਂ ਦੇ ਮਨ ਵਿੱਚ ਖਿਆਲ ਆਇਆ ਬਈ ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਨੂੰ ਜੀ ਕਰਦਾ, ਪਰ ਮੈਂ ਜਾਵਾਂ ਪਤਾ ਨਹੀਂ ਮੇਰਾ ਆਦਰ ਕਰਨ ਨਾ ਕਰਨ, ਕਿਉਂਕਿ ਲੱਖਾਂ ਉਹਨਾਂ ਦੇ ਸੇਵਕ ਸਨ, ਬਈ ਪਤਾ ਨਹੀਂ ਮੇਰਾ ਆਦਰ ਕਰਦੇ ਹਨ ਨਹੀਂ ਕਰਦੇ। ਮਨ ਵਿੱਚ ਸੋਚ ਹੀ ਰਹੇ ਸੀ ਕਿ ਪੂਜ ਪਿਤਾ ਜੀ ਜਦੋਂ 11:30 ਵਜੇ, ਕਿਉਂਕਿ ਸੰਤ ਸੁਜਾਨ ਸਿੰਘ ਜੀ ਬਾਗਾਂ ਵਾਲੇ ਕੀਰਤਨ ਕਰਕੇ ਚਲੇ ਜਾਂਦੇ ਸਨ, ਉਸ ਤੋਂ ਬਾਅਦ ਮਹਾਰਾਜ ਨੂੰ ਭੋਗ ਲੱਗਣਾ, ਥੋੜ੍ਹਾ ਬਹੁਤ ਪ੍ਰਸਾਦ ਰਸਨਾ ਤੇ ਲਾ ਕੇ, ਅਤੇ ਫਿਰ ਪੂਜ ਪਿਤਾ ਜੀ ਕੀਰਤਨ ਸੁਣਾਇਆ ਕਰਦੇ ਸਨ ਬਾਬਾ ਜੀ ਨੂੰ 11:30 ਵਜੇ। ਇਹ ਰਾਤ ਦੀ ਡਿਊਟੀ ਪਿਤਾ ਜੀ ਦੀ ਹੁੰਦੀ ਸੀ ਕੀਰਤਨ ਕਰਨ। ਪਿਤਾ ਜੀ ਦੱਸਿਆ ਕਰਦੇ ਸਨ ਬਈ ਜੇ ਤਾਂ ਕੋਈ ਫੂੜ ਵਿਛਿਆ ਹੋਵੇ ਤਾਂ ਉੱਪਰ ਬੈਠ ਜਾਣਾ, ਨਹੀਂ ਤਾਂ ਪੁਆਇੰਟ ਹੀ ਆ ਕੇ ਬਾਬਾ ਜੀ ਨੇ ਬਹਿ ਜਾਣਾ, ਤੇ ਕਦੇ ਕਦੇ ਕਿਰਪਾ ਕਰ ਦੇਣੀ, ਸਤਨਾਮ ਦਾ ਵਾਜਾ ਵੀ ਦੇ ਦੇਣਾ, ਬਈ ਆਓ ਭਾਈ ਅੰਦਰ ਆ ਜਾਓ। ਔਰ ਜੋ ਸੇਵਾ ਕਰਕੇ ਸੁੱਖ ਮਿਲਦਾ ਸੀ, ਪਿਤਾ ਜੀ ਕਈ ਵਾਰਾਂ ਬਚਨ ਕਰਦਿਆਂ ਬੜੇ ਬੈਰਾਗ ਵਿੱਚ ਹੋ ਜਾਂਦੇ ਸੀ। ਜਦੋਂ ਕੀਰਤਨ ਦੀ ਸਮਾਪਤੀ ਕੀਤੀ ਰਾਤ 11:30 ਵਜੇ, ਤਾਂ ਬਾਬਾ ਜੀ ਕਹਿਣ ਲੱਗੇ, ਲਾਲ ਸਿਆਂ ਬਈ ਮਹੰਤ ਕਰਮ ਚੰਦ ਜੀ ਮਿਗਿਆਣੇ ਰਹਿੰਦੇ ਹਨ, ਉਹਨਾਂ ਦੇ ਮਨ ਦਾ ਫੁਰਨਾ ਹੈ ਇੱਥੇ ਆਉਣ ਦਾ, ਤੇ ਉਹਨਾਂ ਨੂੰ ਇਹ ਨਾ ਕਹਿਣਾ ਬਈ ਤੁਹਾਨੂੰ ਬਾਬਾ ਜੀ ਨੇ ਬੁਲਾਇਆ, ਨਹੀਂ, ਬੜੀ ਨਿਮਰਤਾ ਨਾਲ ਹੱਥ ਜੋੜ ਕੇ ਚਰਨੀ ਹੱਥ ਲਾ ਕੇ ਬੇਨਤੀ ਕਰਨਾ ਸਾਡੇ ਵੱਲੋਂ ਕਿ ਮਹੰਤ ਸਾਹਿਬ ਬਾਬਾ ਜੀ ਬੇਨਤੀ ਕਰ ਰਹੇ ਹਨ ਕਿ ਸਾਨੂੰ ਆ ਕੇ ਦਰਸ਼ਨ ਦਿਓ, ਉਚਾਰਨ ਕਰੋ ਸ੍ਰੀ। ਮਹੰਤ ਜੀ ਨੇ ਜਦੋਂ ਸੁਣਿਆ, ਆਉਣਿਆ ਅੰਮ੍ਰਿਤ ਵੇਲੇ ਗਏ, ਦਰਸ਼ਨ ਕੀਤੇ, 2 ਘੰਟੇ ਬਚਨ ਹੁੰਦੇ ਰਹੇ। ਕਿਆ ਅਲੋਕਿਤ ਬਚਨ ਹੋਣਗੇ ਇਹ ਉਹੀ ਜਾਣਦੇ ਹਨ, ਪਰ ਨਿਹਾਲ ਹੋ ਗਏ। ਇਸ ਲਈ ਜੋ ਵੀ ਕੋਈ ਦਰਸ਼ਨ ਕਰਦਾ ਸੀ ਨਾ, ਉਹਦਾ ਜੀ ਕਰਦਾ ਸੀ ਕਿ ਮੈਂ ਧੰਨ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ ਕਵਾਂ, ਬਾਬਾ ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਸਭ ਦੇਵ ਤੇ ਫੁੱਲ ਵਰਸਾਉਂਦੇ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ। ਸਭ ਦੇਵ ਤੇ ਫੁੱਲ ਵਰਸਾਉਂਦੇ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ, ਸਭ ਦੇਵ ਤੇ ਫੁੱਲ ਵਰਸਾਉਂਦੇ, ਬਾਬਾ ਆਨੰਦ ਸਿੰਘ ਜੀ ਤੇਰੀ ਜੈ ਹੋਵੇ, 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 ਬਾਬਾ ਆਨੰਦ ਸਿੰਘ ਜੀ ਤੇਰੀ